ਸਤਿਗੁਰ ਬਿਰਹੀ ਨਾਮ ਕਾਜ ਮਿਲੇ ਤਾਂ ਤਨ ਮਨ ਦਿਓ।
ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਨੇ, ਗੁਰਮੁਖੋ ਸਤਿਗੁਰੂ ਵਾਹਿਗੁਰੂ ਦੇ ਨਾਮ ਦਾ ਪ੍ਰੇਮੀ ਹੈ, ਭਾਵ ਗੁਰੂ ਨੂੰ ਵੀ ਨਾਮ ਬਹੁਤ ਪਿਆਰਾ ਲੱਗਦਾ ਹੈ। ਸਤਿਗੁਰੂ ਨਾਮ ਦਾ ਪ੍ਰੇਮੀ ਹੈ, ਜੇ ਮਿਲੇ ਤਾਂ ਤਨ ਮਨ ਦਿਓ, ਤੇ ਜੇ ਮੈਨੂੰ ਐਸਾ ਸਤਿਗੁਰੂ ਮਿਲ ਜਾਵੇ ਤੇ ਮੈਂ ਆਪਣਾ ਤਨ ਵੀ ਤੇ ਮਨ ਵੀ ਗੁਰੂ ਨੂੰ ਭੇਟਾ ਦੇ ਦੇਵਾਂ।
ਜੇ ਪੁਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਏਓ।
ਪਰ ਗੁਰੂ ਦਾ ਦਰਸ਼ਨ ਤਾਂ ਹੀ ਹੋ ਸਕਦਾ ਹੈ ਜੇ ਪੁਰਬ ਹੋਵੇ ਲਿਖਿਆ, ਜੇ ਮੇਰੇ ਮੱਥੇ ਤੇ ਕੋਈ ਪੁਰਬਲਾ ਪੁੰਨ ਕਰਮਾਂ ਦਾ ਲੇਖ ਲਿਖਿਆ ਹੋਵੇ, ਤਾਂ ਹੀ ਗੁਰੂ ਦਾ ਮਿਲਾਪ, ਗੁਰੂ ਦਾ ਦੀਦਾਰ ਹੋ ਸਕਦਾ ਹੈ। ਤਾਂ ਅੰਮ੍ਰਿਤ ਸਹਿਜ ਪੀਏਓ, ਤੇ ਫੇਰ ਹੀ ਮੈਂ ਗੁਰੂ ਦਾ ਬਖਸ਼ਿਆ ਨਾਮ ਅੰਮ੍ਰਿਤ ਸਹਿਜੇ ਹੀ ਸੁਤੇ ਸਿੱਧ ਹੀ ਪੀ ਸਕਦਾ ਹਾਂ, ਕਿਉਂਕਿ ਸਤਿਗੁਰੂ ਨਾਮ ਦਾ ਪ੍ਰੇਮੀ ਹੈ ਤੇ ਗੁਰੂ ਦੇ ਕੋਲ ਨਾਮ ਅੰਮ੍ਰਿਤ ਦਾ ਰਸ ਵੀ ਹੈ। ਤੇ ਜੇ ਮੇਰੇ ਮੱਥੇ ਤੇ ਕੋਈ ਪੂਰਬਲਾ ਪੁੰਨ ਕਰਮ ਦਾ ਲੇਖ ਲਿਖਿਆ ਹੋਵੇ, ਤੇ ਫੇਰ ਹੀ ਮੈਂ ਗੁਰੂ ਦੇ ਪਾਸ ਜਾ ਕੇ ਸਹਿਜੇ ਸੁਤੇ ਸਿੱਧ ਹੀ ਉਸ ਨਾਮ ਅੰਮ੍ਰਿਤ ਰਸ ਨੂੰ ਪੀ ਸਕਦਾ ਹਾਂ।
ਸੁਤਿਆ ਗੁਰਸਾ ਲਾਹੀਐ, ਉੱਠਦਿਆਂ ਪੀ ਗੁਰ ਆ ਲਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸੌਣ ਵੇਲੇ ਵੀ ਹਮੇਸ਼ਾ ਗੁਰੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਤੇ ਉੱਠਦਿਆਂ ਵੀ ਆਪਣੇ ਮੁਖੋਂ ਵਾਹਿਗੁਰੂ ਵਾਹਿਗੁਰੂ ਧੰਨ ਸਤਿਗੁਰੂ ਧੰਨ ਸਤਿਗੁਰੂ ਆਖਣਾ ਚਾਹੀਦਾ ਹੈ। ਭਾਵ ਸੌਣ ਵੇਲੇ ਵੀ ਬਾਣੀ ਪੜੋ, ਜਿਵੇਂ ਸਤਿਗੁਰੂ ਦਾ ਹੁਕਮ ਹੈ। ਜਦੋਂ ਗੁਰਸਿੱਖ ਨੇ ਸੌਣਾ ਹੋਵੇ ਤਾਂ ਉਸ ਵੇਲੇ ਕੀਰਤਨ ਸੋਹਿਲਾ ਬਾਣੀ ਦਾ ਪਾਠ ਕਰੇ, ਤੇ ਜਿੰਨਾ ਚਿਰ ਨੀਂਦ ਨਹੀਂ ਆਉਂਦੀ ਉਨ੍ਹਾਂ ਚਿਰ ਤੱਕ ਮੂਲ ਮੰਤਰ ਦਾ ਵਾਹਿਗੁਰੂ ਦਾ ਸਿਮਰਨ ਕਰੇ। ਇਉਂ ਸੁਤਿਆਂ ਵੀ ਗੁਰੂ ਨੂੰ ਸਲਾਉਣਾ ਚਾਹੀਦਾ ਹੈ, ਤੇ ਉੱਠਣ ਸਾਰ ਜਦੋਂ ਅੱਖ ਖੁੱਲੇ ਉਸ ਵੇਲੇ ਵੀ ਸਾਡੀ ਰਸਨਾ ਤੇ ਗੁਰੂ ਦੀ ਬਾਣੀ ਜਾਂ ਗੁਰੂ ਦਾ ਨਾਮ ਹੋਵੇ। ਇਸ ਢੰਗ ਦੇ ਨਾਲ ਸਾਡਾ ਸੌਣਾ ਤੇ ਜਾਗਣਾ ਵੀ ਸਫਲ ਹੈ।
ਕੋਈ ਐਸਾ ਗੁਰਮੁਖ ਜੇ ਮਿਲੇ ਹੋ ਤਾਂ ਕਿ ਧੋਵਾ ਪਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੇ ਭਾਈ ਐਸਾ ਕੋਈ ਗੁਰੂ ਦਾ ਪਿਆਰਾ ਗੁਰਸਿੱਖ ਮਾਈ ਭਾਈ ਮਿਲ ਜਾਵੇ ਤੇ ਅਸੀਂ ਉਹਦੇ ਚਰਨ ਧੋਣ ਵਾਸਤੇ ਤਿਆਰ ਹਾਂ, ਜਿਹੜਾ ਸੁਤਿਆਂ ਵੀ ਗੁਰੂ ਗੁਰੂ ਸਲਾਉਂਦਾ ਹੈ ਤੇ ਉੱਠਦਿਆਂ ਵੀ ਗੁਰੂ ਗੁਰੂ ਦਾ ਜਸ ਕਰਦਾ ਹੈ।
ਕੋਈ ਐਸਾ ਸੱਜਣ ਲੋੜ ਲੋ ਮੈਂ ਪ੍ਰੀਤਮ ਦੇ ਮਿਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕੋਈ ਇਹੋ ਜਿਹਾ ਸੱਜਣ ਭਾਈ ਪਾਲ ਲਵੋ ਜਿਹੜਾ ਸਾਨੂੰ ਉਸ ਪਿਆਰੇ ਸਤਿਗੁਰੂ ਦੇ ਨਾਲ ਮਿਲਾ ਦੇਵੇ, ਅਥਵਾ ਕੋਈ ਐਸਾ ਸੱਜਣ ਗੁਰਮੁਖ ਪਿਆਰਾ ਲੱਭ ਲਓ ਜਿਹੜਾ ਸਾਨੂੰ ਉਸ ਪ੍ਰੀਤਮ ਪਿਆਰੇ ਪ੍ਰਭੂ ਦੇ ਨਾਲ ਮਿਲਾ ਦੇਵੇ।
ਸਤਿਗੁਰ ਮਿਲਿਆ ਹਰ ਪਾਇਆ ਮਿਲਿਆ ਸਹਿਜ ਸੁਪਾਏ।
ਬਈ ਕੋਈ ਇਹ ਨਾ ਭੁਲੇਖੇ ਵਿੱਚ ਪਿਆ ਰਵੇ, ਪਤਾ ਨੀ ਉਹ ਕਿਹੜਾ ਸੱਜਣ ਹੈ ਕਿਹੜਾ ਵਿਚੋਲਾ ਹੈ ਜਿਹੜਾ ਸਾਨੂੰ ਰੱਬ ਦੇ ਨਾਲ ਮਿਲਾ ਸਕਦਾ ਹੈ। ਤਾਂ ਸਤਿਗੁਰੂ ਇਹਦੇ ਬਾਰੇ ਸਪਸ਼ਟ ਕਰ ਰਹੇ ਨੇ, ਸਤਿਗੁਰ ਮਿਲਿਆ ਹਰ ਪਾਇਆ, ਗੁਰਮੁਖੋ ਸਤਿਗੁਰੂ ਹੀ ਦਰਗਾਹੀ ਵਿਚੋਲਾ ਹੈ। ਸਤਿਗੁਰੂ ਦੇ ਨਾਲ ਮਿਲ ਕੇ ਹੀ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ। ਮਿਲਿਆ ਸਹਿਜ ਸੁਭਾਏ, ਤੇ ਉਹ ਅਕਾਲ ਪੁਰਖ ਵਾਹਿਗੁਰੂ ਗੁਰੂ ਦੀ ਮਿਹਰ ਦਾ ਸਦਕਾ ਸਾਨੂੰ ਸੁਤੇ ਸਿੱਧ ਹੀ ਮਿਲਿਆ ਹੈ।
ਸਤਿਗੁਰ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਉ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਤਿਗੁਰੂ ਦੈਵੀ ਗੁਣਾਂ ਦਾ ਤੇ ਵਾਹਿਗੁਰੂ ਦੇ ਨਾਮ ਦਾ ਸਮੁੰਦਰ ਹੈ। ਮੈਂ ਤਿਸ ਦੇਖਣ ਕਾ ਚਾਉ, ਮੈਨੂੰ ਉਸ ਗੁਰੂ ਦੇ ਦਰਸ਼ਨ ਕਰਨ ਦਾ ਬੜਾ ਹੀ ਚਾਉ ਚੜਿਆ ਹੋਇਆ ਹੈ।
ਤਿਸ ਬਿਨ ਘੜੀ ਨਾ ਜੀਵੋ ਬਿਨ ਦੇਖੇ ਮਰ ਜਾਓ।
ਤੇ ਮੈਂ ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਇੱਕ ਘੜੀ ਭਰ ਵੀ ਜੀ ਨਹੀਂ ਸਕਦਾ। ਮੇਰਾ ਉਸ ਵਾਹਿਗੁਰੂ ਦੇ ਨਾਲ ਇੰਨਾ ਪਿਆਰ ਹੈ, ਬਿਨ ਦੇਖੇ ਮਰ ਜਾਓ, ਬਿਨਾਂ ਉਸ ਤੇ ਦੀਦਾਰ ਕੀਤਿਆਂ ਮੈਂ ਤੇ ਮਰ ਜਾਂਦਾ ਹਾਂ, ਮੇਰੀ ਆਤਮਕ ਮੌਤ ਹੋ ਜਾਂਦੀ ਹੈ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਅਮਲੀ ਅਮਲ ਤੋਂ ਬਿਨਾਂ ਨਹੀਂ ਬਚਦਾ, ਇਸੇ ਤਰ੍ਹਾਂ ਮੈਂ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨਾਂ ਤੋਂ ਬਿਨਾਂ ਨਹੀਂ ਰਹਿ ਸਕਦਾ।
ਜੋ ਮੱਛਲੀ ਵਿਣ ਪਾਣੀ ਹੈ ਰਹਿ ਨਾ ਕਿਤੇ ਉਪਾਏ।
ਲੋ ਹੁਣ ਅੱਗੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮੱਛੀ ਦਾ ਦ੍ਰਿਸ਼ਟਾਂਤ ਦਿੰਦੇ ਹਨ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਹੋਰ ਕਿਸੇ ਵੀ ਯਤਨ ਦੇ ਨਾਲ ਜਿੰਦਾ ਨਹੀਂ ਰਹਿ ਸਕਦੀ। ਜੇ ਹੁਣ ਕੋਈ ਮੱਛੀ ਨੂੰ ਆਖੇ ਬਈ ਮੈਂ ਤੈਨੂੰ ਫੁੱਲਾਂ ਦੀ ਸੇਜ ਤੇ ਬਿਠਾਵਾਂਗਾ ਤੇ ਮਖਮਲੀ ਤੇ ਰੇਸ਼ਮੀ ਪਟੋਲਿਆਂ ਵਿੱਚ ਤੈਨੂੰ ਰੱਖਾਂਗਾ। ਪਰ ਉਹ ਮੱਛੀ ਪਾਣੀ ਤੋਂ ਬਿਨਾਂ ਨਹੀਂ ਜਿੰਦਾ ਰਹਿ ਸਕਦੀ, ਚਾਹੇ ਕਿੰਨੇ ਵੀ ਕੋਈ ਯਤਨ ਕਰ ਲਵੇ। ਮੱਛੀ ਦਾ ਜੀਵਨ ਪਾਣੀ ਹੈ, ਉਹ ਪਾਣੀ ਤੋਂ ਬਿਨਾਂ ਨਹੀਂ ਬਚ ਸਕਦੀ।
ਤਿਉਂ ਹਰ ਬਿਨ ਸੰਤ ਨ ਜੀਵਈ, ਬਿਨ ਹਰ ਨਾਮੈ ਮਰ ਜਾਏ।
ਇਸੇ ਤਰ੍ਹਾਂ ਵਾਹਿਗੁਰੂ ਦੇ ਪਿਆਰੇ ਸੰਤ ਭਗਤ ਗੁਰਸਿੱਖ, ਉਹ ਵੀ ਵਾਹਿਗੁਰੂ ਤੋਂ ਬਿਨਾਂ ਨਹੀਂ ਜਿਉ ਸਕਦੇ, ਬਿਨ ਹਰ ਨਾਮੈ ਮਰ ਜਾਏ। ਉਹ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਉਹ ਵੀ ਮਰ ਜਾਂਦੇ ਨੇ। ਭਾਵ ਉਹਨਾਂ ਦਾ ਉਸ ਪ੍ਰਭੂ ਦੇ ਨਾਮ ਦੇ ਨਾਲ ਇੰਨਾ ਪਿਆਰ ਹੁੰਦਾ ਹੈ ਜਿਵੇਂ ਮੱਛੀ ਦਾ ਪਾਣੀ ਨਾਲ। ਅਮਲੀ ਅਮਲ ਨਾ ਅੰਬੜੈ ਮੱਛੀ ਨੀਰ ਨਾ ਹੋਏ, ਜੋ ਰਤੇ ਸਹਿ ਆਪਣੇ ਤਿੰਨ ਪਾਵੈ ਸਭ ਕੋਈ। ਇਸ ਲਈ ਉਹ ਵੀ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਰਹਿ ਨਹੀਂ ਸਕਦੇ ਤੇ ਨਾਮ ਤੋਂ ਬਿਨਾਂ ਉਹਨਾਂ ਦੀ ਮੌਤ ਹੋ ਜਾਂਦੀ ਹੈ।
ਮੈਂ ਸਤਿਗੁਰ ਛੇਤੀ ਪਿਰਹੜੀ, ਕਿਉਂ ਗੁਰਬਿਨ ਜੀਵਾਂ ਮਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਮੇਰੀ ਸਤਿਗੁਰੂ ਦੇ ਨਾਲ ਪਿਰਹੜੀ ਦਾ ਅਰਥ ਪ੍ਰੀਤੀ ਹੈ, ਮੇਰੀ ਸਤਿਗੁਰੂ ਦੇ ਨਾਲ ਮੁਹੱਬਤ ਬਣ ਗਈ ਹੈ। ਕਿਉਂ ਗੁਰਬਿਨ ਜੀਵਾਂ ਮਾਓ, ਹੇ ਮਾਂ ਮੈਂ ਗੁਰੂ ਤੋਂ ਬਿਨਾਂ ਕਿਵੇਂ ਜੀ ਸਕਦੀ ਹਾਂ, ਨਹੀਂ ਜੀ ਸਕਦੀ।
ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਮੈਨੂੰ ਤੇ ਗੁਰੂ ਦੀ ਬਾਣੀ ਦਾ ਹੀ ਆਸਰਾ ਹੈ। ਜਿਵੇਂ ਮੱਛੀ ਨੂੰ ਪਾਣੀ ਦਾ ਆਸਰਾ ਹੈ, ਗੁਰਸਿੱਖ ਨੂੰ ਗੁਰੂ ਦੀ ਬਾਣੀ ਦਾ ਆਸਰਾ ਹੈ। ਗੁਰਬਾਣੀ ਲਾਗ ਰਹਾਓ, ਇਸੇ ਲਈ ਮੈਂ ਤੇ ਗੁਰਬਾਣੀ ਦੇ ਨਾਲ ਹੀ ਲੱਗੀ ਰਹਿੰਦੀ ਹਾਂ।
ਹਰ ਹਰ ਨਾਮ ਰਤਨ ਹੈ, ਗੁਰ ਤੁਠਾ ਦੇਵੈ ਮਾਏ।
ਅਕਾਲ ਪੁਰਖ ਵਾਹਿਗੁਰੂ ਦਾ ਨਾਮ ਇੱਕ ਬੜਾ ਹੀ ਅਮੋਲਕ ਰਤਨ ਹੈ, ਕਿਉਂਕਿ ਨਾਮ ਨੂੰ ਸਤਿਗੁਰੂ ਨੇ ਸਭ ਤੋਂ ਵੱਧ ਕੀਮਤੀ ਪਦਾਰਥ ਬਿਆਨ ਕੀਤਾ ਹੈ। ਦੁਨਿਆਵੀ ਦ੍ਰਿਸ਼ਟੀਕੋਣ ਤੋਂ ਰਤਨ ਸਭ ਤੋਂ ਵੱਧ ਕੀਮਤੀ ਮੰਨਿਆ, ਪਰ ਸਤਿਗੁਰੂ ਕਹਿੰਦੇ ਨੇ ਹਰ ਹਰ ਨਾਮ ਰਤਨ ਹੈ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਇੱਕ ਰਤਨ ਵਰਗਾ ਅਮੋਲਕ ਪਦਾਰਥ ਹੈ। ਗੁਰਤੁਠਾ ਦੇਵੈ ਮਾਏ, ਹੇ ਮਾਂ ਜੇ ਸਤਿਗੁਰੂ ਪ੍ਰਸੰਨ ਹੋਵੇ ਤਾਂ ਉਹ ਨਾਮ ਦੀ ਦਾਤ ਬਖਸ਼ਿਸ਼ ਕਰਦਾ ਹੈ।
ਮੈਂ ਤਰ ਸੱਚੇ ਨਾਮ ਕੀ ਹਰ ਨਾਮ ਰਹਾ ਲਿਵ ਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮੈਨੂੰ ਉਸ ਵਾਹਿਗੁਰੂ ਦੇ ਸੱਚੇ ਨਾਮ ਦੀ ਹੀ ਤਰ ਠੀਕ ਹੈ, ਹਰ ਨਾਮ ਰਹਾਂ ਲਿਵ ਲਾਏ, ਤੇ ਮੈਂ ਹਰ ਵੇਲੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਲਿਵ ਲਾਈ ਰੱਖਦੀ ਹਾਂ।
ਗੁਰ ਗਿਆਨ ਪਦਾਰਥ ਨਾਮ ਹੈ, ਹਰ ਨਾਮੋ ਦੇ ਦਿਰੜਾਏ।
ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਇੱਕ ਗਿਆਨ ਤੇ ਨਾਮ ਦਾ ਵੀ ਪਦਾਰਥ ਹੈ। ਪਿੱਛੇ ਨਾਮ ਦੀ ਗੱਲ ਕੀਤੀ ਸੀ, ਹੁਣ ਇੱਥੇ ਨਾਲ ਗਿਆਨ ਦੀ ਵੀ ਕਰਦੇ ਨੇ। ਗੁਰ ਗਿਆਨ ਪਦਾਰਥ ਨਾਮ ਹੈ, ਗੁਰੂ ਦੇ ਪਾਸ ਗਿਆਨ ਤੇ ਨਾਮ ਰੂਪੀ ਪਦਾਰਥ ਹੈ। ਹਰ ਨਾਮੋ ਦੇ ਦਰੜਾਏ, ਜਿਹੜਾ ਵੀ ਗੁਰਸਿੱਖ ਮਾਈ ਪਾਈ ਗੁਰੂ ਦੇ ਕੋਲ ਜਾਂਦਾ ਹੈ ਤੇ ਸਤਿਗੁਰੂ ਉਸ ਨੂੰ ਨਾਮ ਤੇ ਗਿਆਨ ਦੋਵੇਂ ਦ੍ਰਿੜ ਕਰਵਾ ਦਿੰਦੇ ਹਨ।
ਜਿਸ ਪ੍ਰਾਪਤ ਸੋਲ ਹੈ, ਗੁਰ ਚਰਣੀ ਲਾਗੈ ਆਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਸ ਨੂੰ ਪ੍ਰਾਪਤੀ ਦਾ ਲੇਖ ਲਿਖਿਆ ਹੋਵੇ, ਭਾਵ ਜਿਸ ਦੇ ਭਾਗਾਂ ਦੇ ਵਿੱਚ ਵਾਹਿਗੁਰੂ ਨੇ ਲਿਖਿਆ ਹੋਵੇ, ਸੋ ਚਰਣੀ ਲਾਗੈ ਆਏ, ਉਹ ਆ ਕੇ ਸਤਿਗੁਰੂ ਦੇ ਚਰਣੀ ਲੱਗ ਜਾਂਦਾ, ਤੇ ਜਿਹੜਾ ਆ ਕੇ ਗੁਰੂ ਦੇ ਚਰਣੀ ਲੱਗ ਜਾਵੇ ਸੋ ਲਹਿ ਉਸ ਨਾਮ ਤੇ ਗਿਆਨ ਰੂਪੀ ਪਦਾਰਥ ਨੂੰ ਪ੍ਰਾਪਤ ਕਰ ਲੈਂਦਾ ਹੈ।
ਅਕਤ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੈ ਆਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦੀ ਕਹਾਣੀ ਅਕਥ ਹੈ, ਉਸ ਵਾਹਿਗੁਰੂ ਦੇ ਪ੍ਰੇਮ ਦੀ ਕਥਾ ਕਥਨ ਤੋਂ ਰਹਿਤ ਹੈ। ਕੋ ਪ੍ਰੀਤਮ ਆਖਿਆ ਆਏ, ਕੋਈ ਪਰਮੇਸ਼ਰ ਦਾ ਪਿਆਰਾ ਆ ਕੇ ਸਾਨੂੰ ਉਸ ਵਾਹਿਗੁਰੂ ਦੇ ਪ੍ਰੇਮ ਦੀ ਅਕਥ ਕਹਾਣੀ ਨੂੰ ਸੁਣਾਵੇ।
ਤਿਸ ਦੇਵਾ ਮਨ ਆਪਣਾ ਨਿਵ ਨਿਵ ਲਾਗਾ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਮੈਂ ਉਸ ਗੁਰਮੁਖ ਪਿਆਰੇ ਨੂੰ ਆਪਣਾ ਮਨ ਵੀ ਦੇ ਦੇਵਾਂ ਤੇ ਨਿਵ ਨਿਵ ਕੇ ਉਹਦੇ ਚਰਨੀ ਲੱਗਾਂ, ਜੋ ਕੋਈ ਮੈਨੂੰ ਆ ਕੇ ਉਸ ਵਾਹਿਗੁਰੂ ਦੇ ਪ੍ਰੇਮ ਦੀ ਅਕਥ ਕਹਾਣੀ ਸੁਣਾਵੇ।
ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁਜਾਨ।
ਲੋ ਹੁਣ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਸਪਸ਼ਟ ਕਰਦੇ ਹਨ, ਹੇ ਵਾਹਿਗੁਰੂ ਸੱਜਣ ਮੇਰਾ ਅਸਲੀ ਜੀਵਨ ਸਾਥੀ ਇੱਕ ਤੂੰ ਹੀ ਹੈ। ਕਰਤਾ ਪੁਰਖ ਸੁਜਾਨ, ਹੇ ਵਾਹਿਗੁਰੂ ਤੂੰ ਕਰਤਾ ਪੁਰਖ ਸਿਰਜਣਹਾਰ ਤੇ ਵਿਆਪਕ ਸਰੂਪ ਹੈ ਤੇ ਸੁਜਾਨ ਬਹੁਤ ਸੁਜਾਨ ਹੈ, ਪਰਬੀਨ ਹੈ, ਦਾਨਿਸ਼ਵਰ ਹੈ, ਭਾਵ ਹਰ ਇੱਕ ਦੇ ਦਿਲ ਦੀ ਗੱਲ ਨੂੰ ਜਾਣਨ ਵਾਸਤੇ ਬਹੁਤ ਸਿਆਣਾ ਹੈ।
ਸਤਿਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ।
ਲੋ ਜਿਹੜੇ ਮਿੱਤਰ ਸਤਿਗੁਰੂ ਨੇ ਕਿਰਪਾ ਕੀਤੀ, ਮਿੱਤਰ ਸਤਿਗੁਰੂ ਨੇ ਉਹ ਵਾਹਿਗੁਰੂ ਪਰਮੇਸ਼ਰ ਸਾਨੂੰ ਮਿਲਾ ਦਿੱਤਾ, ਭਾਵ ਸਾਡਾ ਜੀਵਨ ਸਾਥੀ ਸਾਡਾ ਪਤੀ ਪਰਮੇਸ਼ਰ ਹੈ ਤੇ ਮਿੱਤਰ ਸਤਿਗੁਰੂ ਨੇ ਕਿਰਪਾ ਕਰਕੇ ਉਸ ਨੂੰ ਮਿਲਾ ਦਿੱਤਾ। ਮੈਂ ਸਦਾ ਸਦਾ ਤੇਰਾ ਤਾਣ ਹੈ ਵਾਹਿਗੁਰੂ, ਇਸੇ ਲਈ ਮੈਨੂੰ ਸਦਾ ਸਦਾ ਹੁਣ ਤੇਰਾ ਹੀ ਆਸਰਾ ਹੈ।
ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ।
ਲੋ ਹੁਣ ਗੁਰੂ ਪਰਮੇਸ਼ਰ ਨੂੰ ਦੋਹਾਂ ਨੂੰ ਇੱਕ ਰੂਪ ਹੀ ਵਰਣਨ ਕਰਦੇ ਹਨ, ਗੁਰਮੁਖੋ ਸਤਿਗੁਰ ਮੇਰਾ ਸਦਾ ਸਦਾ, ਬਈ ਮੇਰਾ ਸਤਿਗੁਰੂ ਸਦਾ ਸਦਾ ਹੀ ਰਹਿਣ ਵਾਲਾ ਹੈ। ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝ ਗਿਓ ਹਮਾਰਾ, ਮੇਰਾ ਸਤਿਗੁਰੂ ਹਮੇਸ਼ਾ ਹਮੇਸ਼ਾ ਰਹਿਣ ਵਾਲਾ ਹੈ, ਨਾ ਆਵੇ ਨਾ ਜਾਏ, ਨਾ ਕਦੀ ਉਹ ਗੁਰੂ ਆਉਂਦਾ ਹੈ ਨਾ ਹੀ ਕਦੀ ਜਾਂਦਾ ਹੈ, ਭਾਵ ਸਤਿਗੁਰੂ ਜਨਮ ਮਰਨ ਤੋਂ ਵੀ ਮੁਕਤ ਹੈ।
ਉਹ ਅਵਿਨਾਸ਼ੀ ਪੁਰਖ ਹੈ ਸਭ ਮੈਂ ਰਿਹਾ ਸਮਾਏ,
ਬਈ ਉਹ ਸਤਿਗੁਰੂ ਅਵਿਨਾਸ਼ੀ ਪੁਰਖ ਹੈ, ਉਹ ਸਾਡਾ ਸਤਿਗੁਰੂ ਨਾਸ ਤੋਂ ਰਹਿਤ ਤੇ ਪੁਰਖ ਵਿਆਪਕ ਸਰੂਪ ਹੈ, ਸਭ ਮੈਂ ਰਹਿਆ ਸਮਾਏ ਤੇ ਉਹ ਸਤਿਗੁਰੂ ਪਾਈ ਸਾਰਿਆਂ ਦੇ ਵਿੱਚ ਹੀ ਸਮਾਰਿਆ ਹੈ, ਭਾਵ ਜਿੰਨੇ ਵੀ ਗੁਰਸਿੱਖ ਮਾਈ ਪਾਈ ਨੇ ਸਭ ਦੇ ਹਿਰਦੇ ਵਿੱਚ ਗੁਰੂ ਵਸ ਰਿਹਾ ਹੈ, ਕਿਉਂਕਿ ਗੁਰੂ ਸਿੱਖ ਸਿੱਖ ਗੁਰੂ ਹੈ, ਇੱਕੋ ਗੁਰ ਉਪਦੇਸ਼ ਚਲਾਏ। ਜਿਵੇਂ ਸਤਿਗੁਰੂ ਮਹਾਰਾਜ ਨੇ ਇੱਕ ਥਾਂ ਤੇ ਬੜੀ ਸੁੰਦਰ ਉਦਾਹਰਣ ਦਿੱਤੀ ਹੈ, ਸਰਵਰ ਮੈਂ ਹੰਸ ਹੰਸ ਮੈਂ ਸਾਗਰ, ਵੀ ਮਾਨ ਸਰੋਵਰ ਦੇ ਵਿੱਚ ਹੰਸ ਤੇ ਹੰਸਾਂ ਦੇ ਵਿੱਚ ਮਾਨ ਸਰੋਵਰ ਵਸਦਾ ਹੈ। ਇਸੇ ਤਰ੍ਹਾਂ ਗੁਰਸਿੱਖਾਂ ਅੰਦਰ ਸਤਿਗੁਰੂ ਤੇ ਸਤਿਗੁਰੂ ਅੰਦਰ ਗੁਰਸਿੱਖਾਂ ਦਾ ਪਿਆਰ ਵਸ ਰਿਹਾ ਹੈ, ਇਸੇ ਲਈ ਸਤਿਗੁਰੂ ਕਹਿੰਦੇ ਨੇ ਉਹ ਸਤਿਗੁਰੂ ਅਵਿਨਾਸ਼ੀ ਪੁਰਖ ਹੈ ਤੇ ਸਾਰਿਆਂ ਦੇ ਵਿੱਚ ਹੀ ਸਮਾ ਰਿਹਾ ਹੈ।
ਰਾਮ ਨਾਮ ਤਨ ਸੰਚਿਆ ਸਾਬਤ ਪੂੰਜੀ ਰਾਸ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਅਸੀਂ ਵਾਹਿਗੁਰੂ ਦੇ ਨਾਮ ਰੂਪੀ ਧਨ ਨੂੰ ਇਕੱਤਰ ਕੀਤਾ ਹੈ, ਸਾਬਤ ਪੂੰਜੀ ਰਾਸ ਜਿਸ ਦਾ ਸਦਕਾ ਸਾਡੀ ਜਿਹੜੀ ਜੀਵਨ ਦੀ ਪੂੰਜੀ ਸੀ, ਰਾਸ ਦਾ ਅਰਥ ਹੈ ਸਾਰੀ, ਉਹ ਸਾਬਤ ਅਰਥ ਸਹੀ ਸਲਾਮਤ ਸਫਲ ਹੋ ਗਈ ਹੈ, ਕਿਉਂ ਅਸੀਂ ਆਪਣੀ ਇਸ ਜੀਵਨ ਦੀ ਪੂੰਜੀ ਦੇ ਅੰਦਰ ਵਾਹਿਗੁਰੂ ਦੇ ਨਾਮ ਰੂਪੀ ਧਨ ਨੂੰ ਇਕੱਤਰ ਕੀਤਾ ਹੈ, ਇਸੇ ਲਈ ਸਾਡੀ ਸਵਾਸਾਂ ਦੀ ਪੂੰਜੀ ਜੀਵਨ ਦੀ ਪੂੰਜੀ ਸਾਰੀ ਦੀ ਸਾਰੀ ਸਾਬਤ ਸਹੀ ਸਲਾਮਤ ਸਫਲ ਹੋ ਗਈ ਹੈ।
ਨਾਨਕ ਦਰਗਹਿ ਮੰਨਿਆ ਗੁਰਪੂਰੇ ਸਾਬਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਨੂੰ ਪੂਰੇ ਗੁਰੂ ਨੇ ਸ਼ਾਬਾਸ਼ ਦਿੱਤੀ ਹੈ, ਜਿਸ ਨੂੰ ਪੂਰੇ ਗੁਰੂ ਨੇ ਹੌਸਲਾ ਅਫਜ਼ਾਈ ਕੀਤੀ ਹੈ, ਜਿਸ ਨੂੰ ਪੂਰੇ ਗੁਰੂ ਨੇ ਆਸ਼ਵਾਸਨ ਦਿੱਤਾ ਹੈ, ਨਾਨਕ ਦਰਗਹਿ ਮੰਨਿਆ ਤੇ ਫਿਰ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਮੰਨਿਆ ਗਿਆ, ਭਾਵ ਜਿਸ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਸੀਸ ਦਿੰਦੇ ਹਨ, ਜਿਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮੁਬਾਰਕਬਾਦ ਦਿੰਦੇ ਨੇ ਤੇ ਫਿਰ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਸਤਿਕਾਰਿਆ ਜਾਂਦਾ ਹੈ।
ਰਾਗ ਸੂਹੀ ਅਸ਼ਟਪਦੀਆ ਮਹੱਲਾ ਪੰਜਵਾਂ ਘਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਉਰਜਰਿਓ ਵਿਖਿਆ ਕੈ ਸੰਗਾ ਮਨੇ ਵਿਆਪਤ ਅਨਕ ਤਰੰਗਾ।
ਲੋ ਹੁਣ ਅੱਗੇ ਰਾਗ ਸੂਹੀ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਅਸ਼ਟਪਦੀਆਂ ਆਰੰਭ ਹੋ ਰਹੀਆਂ ਹਨ। ਕਰ ਪਹਿਲਾ ਇਹਨਾਂ ਨੂੰ ਪਹਿਲੇ ਕਾਰ ਸੁਰ ਤਾਲ ਦੇ ਵਿੱਚ ਉਚਾਰਨ ਕੀਤਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾਚਰਨ ਕਰਦੇ ਹਨ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸ ਤੋਂ ਰਹਿਤ ਤੇ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਜੋ ਰਹਾਉ ਦੀਆਂ ਪੰਕਤੀਆਂ ਨੇ, ਮੇਰੇ ਮਨ ਅਗਮ ਅਗੋਚਰ ਕਤ ਪਾਈਐ ਪੂਰਨ ਪਰਮੇਸ਼ਰ ਰਹਾਉ, ਇਹਨਾਂ ਸਿਧਾਂਤਰੂ ਪੰਕਤੀਆਂ ਵਿੱਚ ਮਨ ਨੂੰ ਸੰਬੋਧਨ ਕਰਕੇ ਇੱਕ ਸਵਾਲ ਕੀਤਾ ਹੈ ਕਿ ਐ ਮੇਰੇ ਮਨ ਐ ਪਿਆਰੇ, ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਮਨ ਦੀ ਗਮਤਾ ਤੋਂ ਪਰੇ ਤੇ ਇੰਦਰੀਆਂ ਦੇ ਵੀ ਆਵਿਸ਼ੇ ਹੈ, ਤੇ ਫਿਰ ਉਸ ਪੂਰਨ ਪਰਮੇਸ਼ਰ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ। ਦੁਨੀਆਂ ਅਕਸਰ ਇਹ ਸਵਾਲ ਕਰਦੀ ਹੈ, ਦੱਸੋ ਸਾਨੂੰ ਪਰਮੇਸ਼ਰ ਕਿਵੇਂ ਮਿਲ ਸਕਦਾ। ਹੁਣ ਇਹੀ ਸਵਾਲ ਇਸ ਸ਼ਬਦ ਦਾ ਮੁੱਖ ਵਿਸ਼ਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਇਹ ਮੇਰੇ ਮਨ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਮਨ ਤੇ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਤੇ ਉਹ ਪੂਰਨ ਪਰਮੇਸ਼ਰ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ।
ਉਰਜ ਰਹਿਓ ਬਿਖਿਆ ਕਹਿ ਸੰਗਾ ਮਨੇ ਵਿਆਪਤ ਅਨਕ ਤਰੰਗਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜਿਹੜਾ ਮਨੁੱਖ ਹੈ ਇਹ ਤੇ ਬਿਖਿਆ ਕਹਿ ਸੰਗਾ, ਬਿਖਿਆ ਦਾ ਅਰਥ ਹੈ ਮਾਇਆ, ਇਹ ਤੇ ਮਾਇਆ ਦੇ ਨਾਲ ਉਰਜ ਰਹਿਓ, ਇਹ ਤੇ ਮਾਇਆ ਦੇ ਨਾਲ ਹੀ ਉਲਝਿਆ ਪਿਆ ਹੈ, ਇਹ ਤੇ ਮਾਇਆ ਦੇ ਹੀ ਮੋਹ ਦੇ ਵਿੱਚ ਫਸਿਆ ਪਿਆ ਹੈ। ਮਨਹਿ ਵਿਆਪਤ ਅਨਕ ਤਰੰਗਾ, ਤੇ ਇਸ ਮਨੁੱਖ ਦੇ ਮਨ ਨੂੰ ਅਨੇਕਾਂ ਤਰੰਗਾਂ ਦੀਆਂ ਅਨੇਕਾਂ ਤਰ੍ਹਾਂ ਦੀਆਂ ਤਰੰਗਾਂ ਉਹ ਵਿਆਪ ਰਹੀਆਂ ਨੇ। ਇਹਦਾ ਮਤਲਬ ਇਹ ਹੈ ਸਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸੰਕਲਪ ਵਿਕਲਪ ਉੱਠ ਰਹੇ ਨੇ, ਵਾਸ਼ਨਾਵਾਂ ਦੀਆਂ ਤਰੰਗਾਂ ਉੱਠ ਰਹੀਆਂ ਨੇ। ਇਹੋ ਜਿਹੀ ਹਾਲਤ ਵਿੱਚ ਕਦੇ ਪਰਮੇਸ਼ਰ ਨੂੰ ਨਹੀਂ ਮਿਲਿਆ ਜਾ ਸਕਦਾ। ਔਰ ਜਿਹੜੇ ਉਹ ਬਿਖਿਆ ਕਹਿ ਸੰਗਾ ਅਥਵਾ ਜਿਹੜੇ ਪੰਜ ਵਿਸ਼ੇ ਨੇ ਸ਼ਬਦ ਸਪਰਸ ਰੂਪ ਰਸ ਗੰਧ, ਇਹ ਮਨੁੱਖਤਾ ਇਹਨਾਂ ਪੰਜੇ ਵਿਸ਼ਿਆਂ ਦੇ ਨਾਲ ਉਲਝਿਆ ਪਿਆ ਹੈ ਤੇ ਇਹਦੇ ਮਨ ਦੇ ਅੰਦਰ ਅਨੇਕਾਂ ਤਰੰਗਾਂ ਦੀਆਂ ਅਨੇਕਾਂ ਤਰ੍ਹਾਂ ਦੇ ਵਿਸ਼ਿਆਂ ਦੀਆਂ ਤਰੰਗਾਂ ਵੀ ਵਿਆਪ ਰਹੀਆਂ ਨੇ। ਕਈ ਤਰ੍ਹਾਂ ਦੇ ਮਨ ਦੇ ਵਿੱਚ ਚੰਗੇ ਮਾੜੇ ਖਿਆਲ ਆ ਰਹੇ ਨੇ। ਦੱਸੋ ਇਸ ਤਰ੍ਹਾਂ ਦੀ ਹਾਲਤ ਵਿੱਚ ਕਿਵੇਂ ਵਾਹਿਗੁਰੂ ਨੂੰ ਮਿਲਿਆ ਜਾ ਸਕਦਾ, ਨਹੀਂ ਮਿਲਿਆ ਜਾ ਸਕਦਾ।
ਮੇਰੇ ਮਨ ਅਗਮ ਅਗੋਚਰ ਕਤ ਪਾਈਐ ਪੂਰਨ ਪਰਮੇਸ਼ਰ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮੇਰੇ ਮਨ ਉਹ ਵਾਹਿਗੁਰੂ ਸਾਡੇ ਮਨ ਤੇ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਉਸ ਪੂਰਨ ਪਰਮੇਸ਼ਰ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਉਸ ਨੂੰ ਪ੍ਰਾਪਤ ਕਰਨਾ ਬਹੁਤ ਹੀ ਕਠਿਨ ਹੈ।
ਮੋਹ ਮਗਨ ਮਹਿਰਿਆ ਵਿਆਪੇ ਅਤ ਤ੍ਰਿਸ਼ਨਾ ਕਬਹੂ ਨਹੀਂ ਤ੍ਰਾਪੇ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਮਨੁੱਖ ਵੀ ਮਾਇਆ ਵਿੱਚ ਵਿਸ਼ਿਆਂ ਦੇ ਵਿੱਚ ਨਸ਼ਿਆਂ ਦੇ ਵਿੱਚ ਵਿਕਾਰਾਂ ਦੇ ਵਿੱਚ ਪਾਪਾਂ ਦੇ ਵਿੱਚ ਗਰਸਿਆ ਹੋਇਆ ਹੈ, ਉਹ ਮਨੁੱਖ ਸਵਾਲ ਕਰਦਾ ਮੈਨੂੰ ਕਿਵੇਂ ਰੱਬ ਮਿਲੇ। ਲਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮੋਹ ਮਗਨ ਮੈਂ ਰਹਿਆ ਵਿਆਪੇ, ਇਹ ਜਿਹੜਾ ਮਨੁੱਖ ਹੈ ਮਾਇਆ ਦੇ ਮੋਹ ਦੇ ਵਿੱਚ ਮਗਨ ਹੋ ਕੇ, ਮਾਇਆ ਦੇ ਮੋਹ ਦੇ ਵਿੱਚ ਗਲਤਾਨ ਹੋ ਕੇ ਤੇ ਮਾਇਆ ਦੇ ਵਿੱਚ ਹੀ ਇਹ ਤੇ ਖਚਤ ਹੋ ਰਿਹਾ ਹੈ। ਅਤ ਤ੍ਰਿਸ਼ਨਾ ਕਬੂ ਨੀ ਤ੍ਰਾਪੇ, ਇਸ ਮਨੁੱਖ ਦੇ ਮਨ ਦੇ ਵਿੱਚ ਇੰਨੀ ਮਾਇਆ ਦੀ ਭੁੱਖ ਹੈ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ। ਸਤਿਗੁਰੂ ਦੇ ਬਚਨ ਨੇ ਸਹਿਸ ਕਟੇ ਲੱਖ ਕੋ ਉਠਤਾਵੇ ਤ੍ਰਿਪਤ ਨਾ ਆਵੇ ਮਾਇਆ ਪਛੈ ਪਾਵੇ। ਅੰਦਰ ਬਹੁਤ ਮਾਇਆ ਦੀ ਤ੍ਰਿਸ਼ਨਾ ਹੈ, ਮਾਇਆ ਦੀ ਭੁੱਖ ਹੈ, ਕਬੂ ਨਹੀਂ ਤ੍ਰਾਪੇ ਤੇ ਕਦੇ ਮਨ ਰੱਜਦਾ ਹੀ ਨਹੀਂ। ਇਹੋ ਜਿਹੀ ਹਾਲਤ ਵਿੱਚ ਦੱਸੋ ਕਿਵੇਂ ਕੋਈ ਰੱਬ ਨੂੰ ਮਿਲ ਸਕਦਾ ਹੈ।
ਬਸੈ ਕਰੋਧ ਸਰੀਰ ਚੰਡਾਰਾ ਅਗਿਆਨ ਨਾ ਸੂਝੈ ਮਹਾ ਗੁਬਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵੇਖੋ ਫਿਰ ਇਸ ਮਨੁੱਖ ਦੇ ਸਰੀਰ ਅੰਦਰ ਕਰੋਧ ਰੂਪੀ ਚੰਡਾਲ ਵਸ ਰਿਹਾ ਹੈ। ਕਰੋਧ ਨੂੰ ਚੰਡਾਲ ਆਖੀਐ ਕਿਉਂਕਿ ਜਦੋਂ ਕਿਸੇ ਦੇ ਮਨ ਦੇ ਵਿੱਚ ਕਰੋਧ ਪੈਦਾ ਹੋ ਜਾਵੇ ਉਹਦੀ ਚੰਡਾਲ ਬਿਰਤੀ ਹੋ ਜਾਂਦੀ। ਉਹ ਪਾਪ ਤੋਂ ਨਹੀਂ ਡਰਦਾ, ਕਿਸੇ ਨੂੰ ਮਾਰਨ ਤੋਂ ਨਹੀਂ ਡਰਦਾ, ਬਸ ਇੱਕ ਵਾਰੀ ਕ੍ਰੋਧ ਆ ਜਾਵੇ ਬਸ ਫਿਰ ਅੰਨਾ ਕਰ ਦਿੰਦਾ ਮਨੁੱਖ ਨੂੰ। ਇੱਕ ਇਹਦੇ ਉੱਤੇ ਮਹਾਂਪੁਰਖ ਛੋਟੀ ਜਿਹੀ ਉਦਾਹਰਣ ਵੀ ਦਿੰਦੇ ਸਨ। ਕਹਿੰਦੇ ਇੱਕ ਕਿਸੇ ਰਾਜੇ ਦਾ ਰਾਜ ਪੰਡਿਤ ਰੱਖਿਆ ਹੋਇਆ ਸੀ ਤੇ ਜਿਸ ਨੂੰ ਰਾਜ ਗੁਰੂ ਦੀ ਉਪਾਧੀ ਨਾਲ ਵੀ ਸਨਮਾਨਿਆ ਗਿਆ ਸੀ। ਕਿਸੇ ਕਾਰਨ ਉਹ ਜਿਹੜਾ ਰਾਜ ਪੰਡਿਤ ਸੀ ਉਹ ਰਾਜੇ ਨਾਲ ਨਾਰਾਜ਼ ਹੋ ਗਿਆ ਤੇ ਉਸਨੇ ਰਾਜੇ ਨੂੰ ਕਹਿ ਦਿੱਤਾ ਤੇ ਮੈਂ ਤੇਰੀ ਸਭਾ ਦੇ ਵਿੱਚ ਨਹੀਂ ਆਵਾਂਗਾ, ਮੈਂ ਕੋਈ ਕਿਸੇ ਨੂੰ ਧਰਮ ਦਾ ਉਪਦੇਸ਼ ਨਹੀਂ ਦੇਵਾਂਗਾ। ਜਦੋਂ ਇਹ ਗੱਲ ਹੋਈ ਤਾਂ ਰਾਜਾ ਬਹੁਤ ਹੈਰਾਨ ਹੋਇਆ, ਉਸਨੇ ਵਜ਼ੀਰਾਂ ਨੂੰ ਸੱਦਿਆ, ਕਹਿਣ ਲੱਗਾ ਤੁਸੀਂ ਰਾਜ ਪੰਡਿਤ ਨੂੰ ਲੈ ਕੇ ਆਓ। ਉਹ ਕਹਿੰਦੇ ਮਹਾਰਾਜ ਚਲੋ ਯਤਨ ਕਰਕੇ ਵੇਖਦੇ ਹਾਂ। ਸਾਰੇ ਵਜ਼ੀਰ ਵੀ ਗਏ, ਅਹਿਲਕਾਰ ਵੀ ਗਏ ਪਰ ਉਹ ਨਾ ਮੰਨਿਆ, ਉਹ ਕਹਿੰਦਾ ਮੈਂ ਨਹੀਂ ਜਾਵਾਂਗਾ। ਹੁਣ ਜਦੋਂ ਬੰਦਾ ਨਾ ਹੀ ਮੰਨੇ ਫਿਰ ਕੀ ਕੀਤਾ ਜਾ ਸਕਦਾ। ਦੱਸਦੇ ਨੇ ਫਿਰ ਰਾਜੇ ਦੇ ਦਰਬਾਰ ਦੇ ਵਿੱਚ ਇੱਕ ਭੰਗੀ ਸੀ, ਸਫਾਈ ਕਰਨ ਵਾਲਾ ਜਿਹਨੂੰ ਆਪਾਂ ਚੰਡਾਲ ਕਹਿ ਸਕਦੇ ਹਾਂ, ਕਿਉਂਕਿ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਚੰਡਾਲ ਸਨ ਅਤੇ ਉਹੀ ਅੱਗੇ ਸਫਾਈ ਦਾ ਕੰਮ ਕਰਦੇ ਸਨ। ਅਤੇ ਉਹ ਜਿਹੜਾ ਭੰਗੀ ਰੱਖਿਆ ਹੋਇਆ ਸੀ ਉਹ ਕਹਿੰਦਾ ਵੀ ਮੈਂ ਜਾ ਕੇ ਪੰਡਿਤ ਨੂੰ ਲੈ ਕੇ ਆਵਾਂਗਾ। ਸਾਰੇ ਹੈਰਾਨ ਹੋਏ, ਕਹਿੰਦੇ ਉਹ ਇੱਥੇ ਵੱਡੇ ਵੱਡੇ ਵਜ਼ੀਰ ਅਤੇ ਅਹਿਲਕਾਰ ਜਾ ਕੇ ਖਾਲੀ ਮੁੜੇ ਆਏ ਅਤੇ ਇਹ ਭੰਗੀ ਕਿਵੇਂ ਉਸਨੂੰ ਲਿਆ ਸਕਦਾ, ਇਹ ਚੰਡਾਲ ਕਿਵੇਂ ਲਿਆ ਸਕਦਾ। ਉਹ ਕਹਿੰਦਾ ਨਹੀਂ ਮੈਂ ਲੈ ਆਵਾਂਗਾ। ਚਲੋ ਸਾਰੇ ਬੜੇ ਹੈਰਾਨ ਸਨ ਅਤੇ ਉਹ ਚਲਿਆ ਗਿਆ ਅਤੇ ਉਹਨੇ ਜਾ ਕੇ ਦਸਤਕ ਦਿੱਤੀ ਅਤੇ ਕਹਿਣ ਲੱਗਾ ਗੁਰੂ ਜੀ ਦਰਸ਼ਨ ਦਿਓ। ਉਹ ਅੱਗੋਂ ਕਹਿਣ ਲੱਗਾ ਤੂੰ ਹੈ ਕੌਣ? ਉਹ ਕਹਿੰਦਾ ਮੈਂ ਚੰਡਾਲ ਹਾਂ, ਮੈਂ ਭੰਗੀ ਹਾਂ। ਉਹ ਕਹਿੰਦਾ ਮੈਂ ਤੇ ਚੰਡਾਲ ਦੇ ਮੱਥੇ ਵੀ ਨਹੀਂ ਲੱਗ ਸਕਦਾ, ਤੂੰ ਮੇਰੇ ਘਰ ਕਿਵੇਂ ਆ ਗਿਆ? ਉਹ ਕਹਿੰਦਾ ਮਹਾਰਾਜ ਮੈਂ ਤੁਹਾਨੂੰ ਨਹੀਂ ਮਿਲਣ ਆਇਆ, ਮੈਂ ਤੇ ਆਪਣੇ ਭਰਾ ਨੂੰ ਮਿਲਣ ਆਇਆ। ਉਹ ਪੰਡਿਤ ਹੈਰਾਨ ਹੋ ਕੇ ਕਹਿਣ ਲੱਗਾ ਉਹ ਤੇਰਾ ਭਰਾ ਇੱਥੇ ਮੇਰੇ ਘਰ ਕਿਵੇਂ ਆ ਸਕਦਾ? ਉਹ ਕਹਿੰਦਾ ਨਹੀਂ ਜੀ, ਮੇਰਾ ਭਰਾ ਤੁਹਾਡੇ ਘਰੇ ਤੁਹਾਡੇ ਨਾਲ ਤੁਹਾਡੇ ਅੰਦਰ ਬੈਠਾ। ਉਹ ਪੰਡਿਤ ਹੈਰਾਨ ਹੋਇਆ, ਕਹਿੰਦਾ ਇਹ ਕਿਵੇਂ ਹੋ ਸਕਦਾ? ਕਹਿੰਦਾ ਪੰਡਿਤ ਜੀ ਤੁਸੀਂ ਹੀ ਆਖਦੇ ਸੀ ਕ੍ਰੋਧ ਚੰਡਾਲ ਹੁੰਦਾ ਤੇ ਉਹ ਚੰਡਾਲ ਤੁਹਾਡੇ ਅੰਦਰ ਬੈਠਾ ਤੇ ਤੁਸੀਂ ਆਖਦੇ ਹੋ ਵੀ ਮੇਰਾ ਭਰਾ ਤੁਹਾਡੇ ਘਰ ਨਹੀਂ ਤੇ ਤੁਸੀਂ ਕ੍ਰੋਧ ਨੂੰ ਫਿਰ ਚੰਡਾਲ ਕਿਉਂ ਆਖਦੇ ਹੋ? ਜੇ ਕ੍ਰੋਧ ਵਾਕਿਆ ਹੀ ਚੰਡਾਲ ਹੈ ਫਿਰ ਤੁਸੀਂ ਮੇਰੇ ਭਰਾ ਨੂੰ ਆਪਣੇ ਅੰਦਰ ਘਰੀ ਵਾੜਿਆ ਹੋਇਆ ਤੇ ਮੈਨੂੰ ਤੁਸੀਂ ਮਿਲਣਾ ਨਹੀਂ ਚਾਹੁੰਦੇ। ਇਸ ਦਲੀਲ ਮੂਹਰੇ ਉਹ ਪੰਡਿਤ ਲਾਜਵਾਬ ਹੋਇਆ, ਉਸੇ ਵੇਲੇ ਦਰਵਾਜ਼ਾ ਖੋਲਿਆ ਤੇ ਉੱਠ ਕੇ ਤੁਰ ਪਿਆ ਤੇ ਰਾਜੇ ਨੇ ਉਸਨੂੰ ਬੜੀ ਸ਼ਾਬਾਸ਼ ਦਿੱਤੀ। ਬਸੇ ਕ੍ਰੋਧ ਸਰੀਰ ਚੰਡਾਰਾ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਸਾਡੇ ਸਰੀਰ ਵਿੱਚ ਇਹ ਕ੍ਰੋਧ ਰੂਪੀ ਚੰਡਾਲ ਵਸਦਾ ਹੈ। ਅਗਿਆਨ ਨਾ ਸੂਝੈ ਮਹਾਂ ਗੁਬਾਰਾ, ਇਹਰੇ ਮਨੁੱਖ ਅਗਿਆਨ ਦੇ ਮਹਾਂ ਕੁੱਪ ਹਨੇਰੇ ਦੇ ਵਿੱਚ ਡੁੱਬਿਆ ਹੋਇਆ ਹੈ ਤੇ ਇਹਨੂੰ ਕੁਛ ਦਿਸਦਾ ਵੀ ਨਹੀਂ। ਅਸੀਂ ਜਦੋਂ ਵੀ ਆਪਣੇ ਅੰਦਰ ਅੱਖਾਂ ਬੰਦ ਕਰਕੇ ਵੇਖਦੇ ਹਾਂ ਤੇ ਉੱਥੇ ਸਾਨੂੰ ਅਗਿਆਨ ਦਾ ਕੁੱਪ ਹਨੇਰਾ ਹੀ ਦਿਖਾਈ ਦਿੰਦਾ, ਹੋਰ ਸਾਨੂੰ ਕੁਝ ਨਹੀਂ ਦਿਖਾਈ ਦਿੰਦਾ। ਭਾਵੇਂ ਠੀਕ ਹੈ ਗੁਰੂ ਮਹਾਰਾਜ ਨੇ ਬਾਣੀ ਵਿੱਚ ਆਖਿਆ ਵੀ ਸਾਡੇ ਸਰੀਰ ਵਿੱਚ ਬਹੁਤ ਕੁਝ ਹੈ, ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜਾ ਸੋ ਪਾਵੇ, ਪਰ ਉਸ ਅਗਿਆਨ ਦੇ ਮਹਾਂ ਕੁੱਪ ਹਨੇਰੇ ਕਰਕੇ ਸਾਨੂੰ ਤੇ ਕੁਝ ਵੀ ਦਿਸਦਾ ਨਹੀਂ ਹੈ।
ਪ੍ਰਮਤ ਵਿਆਪਤ ਜਰੇ ਕਿਵਾਰਾ, ਜਾਣ ਨਾ ਪਾਈਐ ਪ੍ਰਭ ਦਰਬਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪ੍ਰਮਤ ਵਿਆਪਤ, ਇੱਕ ਤੇ ਸਾਡਾ ਮਨ ਹਮੇਸ਼ਾ ਲਈ ਭਰਮਦਾ ਰਹਿੰਦਾ, ਕਬਹੂੰ ਜੀੜਾ ਊਬ ਚੜ੍ਹਤ ਹੈ ਕਬਹੂੰ ਜਾਏ ਪਿਆਲੇ, ਲੋਭੀ ਜੀਰਾ ਥਿਰਨਾ ਰਹਿਤ ਹੈ ਚਾਰੇ ਕੁੰਟਾਂ ਪਾਲੇ। ਤੇ ਦੂਸਰੇ ਪਾਸੇ ਵਿਆਪਤ, ਸਾਨੂੰ ਮਾਇਆ ਵਿਆਪ ਰਹੀ ਹੈ। ਇੱਕ ਤਾਂ ਜਿਹੜੀ ਮਨ ਦੀ ਚੰਚਲਤਾ ਹੈ, ਦੂਸਰੀ ਹੈ ਜਿਹੜੀ ਮਾਇਆ ਦੀ ਮਗਨਤਾ, ਮਾਇਆ ਦੀ ਅਸ਼ਕਤੀ। ਜਰੇ ਕੁਵਾਰਾ, ਮਨ ਨੂੰ ਇਹ ਦੋ ਕੁਵਾੜ ਜੜੇ ਹੋਏ ਨੇ, ਭਾਵ ਵਾਹਿਗੁਰੂ ਨੂੰ ਮਿਲਣ ਵਾਸਤੇ ਇਹ ਰਸਤੇ ਵਿੱਚ ਰੁਕਾਵਟਾਂ ਨੇ। ਇੱਕ ਤਾਂ ਜਿਹੜਾ ਮਨ ਦਾ ਭਟਕਣਾ ਹੈ ਤੇ ਦੂਸਰਾ ਜਿਹੜਾ ਮਾਇਆ ਦੇ ਮੋਹ, ਮਾਇਆ ਦੀ ਮਮਤਾ ਵਿਆਪ ਰਹੀ ਹੈ। ਇਹ ਮਾਇਆ ਦੀ ਮਮਤਾ ਤੇ ਮਾਇਆ ਜਿਹੜੀ ਮਨ ਦੀ ਭਟਕਣ ਹੈ, ਇਹ ਮਨ ਨੂੰ ਕੁਵਾੜ ਜੜੇ ਹੋਏ ਨੇ, ਇਹ ਸਾਹਮਣੇ ਦਰਵਾਜ਼ੇ ਬੰਦ ਕੀਤੇ ਹੋਏ ਨੇ, ਜਾਣ ਨਾ ਪਾਈਏ ਪ੍ਰਭ ਦਰਬਾਰਾ। ਇਸੇ ਲਈ ਅਸੀਂ ਵਾਹਿਗੁਰੂ ਦੇ ਦਰਬਾਰ ਦੇ ਵਿੱਚ ਜਾ ਨਹੀਂ ਸਕਦੇ। ਜਿੰਨਾ ਚਿਰ ਮਨ ਦੀ ਭਟਕਣ ਨਹੀਂ ਦੂਰ ਹੁੰਦੀ, ਜਿੰਨਾ ਚਿਰ ਮਾਇਆ ਦੇ ਮੋਹ ਦੀ ਅਸ਼ਕਤੀ ਦਾ ਅਸਰ ਦੂਰ ਨਹੀਂ ਹੁੰਦਾ, ਤੇ ਉਨਾ ਚਿਰ ਤੱਕ ਵਾਹਿਗੁਰੂ ਦੇ ਸੱਚਖੰਡ ਦਰਬਾਰ ਦੇ ਵਿੱਚ ਕਿਵੇਂ ਜਾਇਆ ਜਾ ਸਕਦਾ, ਨਹੀਂ ਜਾਇਆ ਜਾ ਸਕਦਾ।
ਆਸਾ ਅੰਦੇਸਾ ਬੰਦ ਪਰਾਨਾ, ਮਹਿਲ ਨਾ ਪਾਵੇ ਫਿਰਤ ਬਿਗਾਨਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਸਾ ਅੰਦੇਸ਼ਾ ਬੰਦ ਪਰਾਨਾ। ਵੇਖ ਲੋ ਇਹ ਮਨੁੱਖ ਆਸਾ ਤੇ ਅੰਦੇਸ਼ਾ ਦੇ ਵਿੱਚ ਬੱਜ ਕੇ ਪੁਰਾਣਾ ਵੀ ਇਹ ਕਹਿੰਦੇ ਪਰਾਇਆ ਹੋਇਆ ਫਿਰਦਾ, ਉਪਰਾ ਜਾ ਬਣਿਆ ਫਿਰਦਾ। ਆਸਾ ਅੰਦੇਸ਼ਾ ਬੰਦ ਪੁਰਾਣਾ, ਆਸਾ ਅੰਦੇਸ਼ਾ ਦੇ ਵਿੱਚ ਬੱਜ ਕੇ ਪਰਾਇਆ ਹੋਇਆ ਫਿਰਦਾ, ਬੇਗਾਨਾ ਹੋਇਆ ਫਿਰਦਾ, ਮਹਿਲ ਨਾ ਪਾਵੇ ਫਿਰਤ ਬੇਗਾਨਾ। ਇਹ ਬੇਗਾਨਾ ਹੋਇਆ ਫਿਰਦਾ, ਇਹ ਵਾਹਿਗੁਰੂ ਦੇ ਮਹਿਲ ਨੂੰ, ਉਹਦੇ ਸਰੂਪ ਨੂੰ, ਉਹਦੇ ਸੱਚਖੰਡ ਘਰ ਨੂੰ ਨਹੀਂ ਪ੍ਰਾਪਤ ਕਰ ਸਕਦਾ। ਅਥਵਾ ਆਸਾ ਅੰਦੇਸ਼ਾ ਬੰਦ ਪੁਰਾਣਾ, ਇਹ ਮਨੁੱਖ ਆਸਾ ਤੇ ਅੰਦੇਸ਼ਨਾ, ਆਸਾ ਤੇ ਅੰਦੇਸ਼ਾ ਦੇ, ਆਸਾ ਕਹਿੰਦੇ ਨੇ ਖਾਹਿਸ਼, ਖਾਹਿਸ਼ ਨੂੰ, ਤੇ ਅੰਦੇਸ਼ਾ ਕਹਿੰਦੇ ਨੇ ਫਿਕਰ ਨੂੰ। ਇਹ ਆਸਾ ਤੇ ਅੰਦੇਸ਼ਾ ਉਮੀਦਾਂ ਤੇ ਫਿਕਰਾਂ ਦੇ ਵਿੱਚ ਬੰਦ ਪ੍ਰਾਣਾਂ ਦਾ ਅਰਥ ਬੱਝਿਆ ਪਿਆ ਹੈ। ਬੰਦ ਪ੍ਰਾਣਾਂ ਦਾ ਇਕੱਠਾ ਅਰਥ ਬੱਝਿਆ ਪਿਆ ਵੀ ਕੀਤਾ ਹੈ। ਇਹ ਮਨੁੱਖ ਆਸਾ ਤੇ ਅੰਦੇਸ਼ਾ ਦੇ ਵਿੱਚ ਬੱਝਿਆ ਪਿਆ ਹੈ ਤੇ ਮਹਿਲ ਨਾ ਪਾਵੇ ਫਿਰਤ ਬੇਗਾਨਾ, ਬਈ ਇਹ ਬੇਗਾਨਿਆਂ ਦੀ ਤਰ੍ਹਾਂ ਇਧਰ ਉਧਰ ਭਟਕਦਾ ਫਿਰਦਾ ਹੈ ਤੇ ਉਸ ਵਾਹਿਗੁਰੂ ਦੇ ਮਹਿਲ ਸਰੂਪ ਨੂੰ, ਉਹਦੇ ਘਰ ਨੂੰ, ਉਹਦੇ ਸੱਚਖੰਡ ਨੂੰ ਨਹੀਂ ਪ੍ਰਾਪਤ ਕਰ ਸਕਦਾ।
ਸਗਲ ਵਿਆਦ ਕਹਿ ਵਸ ਕਰ ਦੀਨਾ, ਫਿਰਤ ਪਿਆਸ ਜੋ ਜਲ ਬਿਨ ਮੀਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮਨੁੱਖ ਦੀ ਐਸੀ ਹਾਲਤ ਹੈ, ਦੱਸੋ ਇਹਨੂੰ ਰੱਬ ਕਿਵੇਂ ਮਿਲ ਸਕਦਾ। ਸਗਲ ਵਿਆਦ ਕਹਿ ਵਸ ਕਰ ਦੀਨਾ, ਜਿੰਨੀਆਂ ਵੀ ਬਿਮਾਰੀਆਂ ਨੇ, ਵਿਆਦ ਦਾ ਅਰਥ ਹੈ ਰੋਗ ਬਿਮਾਰੀਆਂ, ਇਹਨੂੰ ਸਾਰੀਆਂ ਹੀ ਬਿਮਾਰੀਆਂ ਦੇ ਵਸ ਕਰ ਦਿੱਤਾ ਗਿਆ ਹੈ। ਭਾਵੇ ਮਨੁੱਖ ਐਸਾ ਹੈ, ਇਹਨੂੰ ਕਿਹੜੀ ਹੈ ਜਿਹੜੀ ਬਿਮਾਰੀ ਨਹੀਂ ਲੱਗੀ ਹੋਈ। ਸਰੀਰਕ ਰੋਗ ਵੀ ਇਹਨੂੰ ਚਿੰਬੜੇ ਹੋਏ ਨੇ, ਮਾਨਸਿਕ ਰੋਗ ਵੀ ਇਹਨੂੰ ਚਿੰਬੜੇ ਹੋਏ ਨੇ, ਹੋਰ ਬੇਅੰਤ ਰੋਗ ਇਹਨੂੰ ਚਿੰਬੜੇ ਹੋਏ ਨੇ। ਸਤਿਗੁਰੂ ਦੀ ਬਾਣੀ ਦਾ ਅਟਲ ਫੈਸਲਾ ਹੈ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਪਹਿਲੀ ਗੱਲ, ਸਰੀਰਕ ਰੋਗ ਤੋਂ ਵੀ ਬਚਿਆ ਹੋਇਆ ਮਨੁੱਖ ਕੋਈ ਲੱਭਣਾ ਔਖਾ ਹੈ। ਕੋਈ ਨਾ ਕੋਈ ਬਿਮਾਰੀ ਜ਼ਰੂਰ ਸਾਰਿਆਂ ਨੂੰ ਲੱਗੀ ਹੋਈ ਹੈ। ਫਿਰ ਇਸ ਤੋਂ ਅੱਗੇ ਹੋਰ ਮਾਨਸਿਕ ਰੋਗਾਂ ਦੀ ਗੱਲ ਆ ਜਾਂਦੀ ਹੈ, ਜਿਸ ਤੋਂ ਕੋਈ ਵੀ ਨਹੀਂ ਬਚ ਸਕਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਸਗਲ ਵਿਆਦ ਕੈ ਵਸ ਕਰ ਦੀਨਾ, ਵੀ ਉਸ ਵਾਹਿਗੁਰੂ ਨੇ ਸਾਰੀਆਂ ਹੀ ਬਿਮਾਰੀਆਂ ਦੇ ਇਸ ਮਨੁੱਖ ਨੂੰ ਵਸ ਕਰ ਦਿੱਤਾ ਹੈ। ਔਰ ਇਹ ਐਸਾ ਇੱਕ ਬਿਮਾਰ ਹੋ ਗਿਆ ਹੈ, ਇੱਕ ਐਸਾ ਮਰੀਜ਼ ਬਣ ਗਿਆ ਹੈ, ਇਹਦਾ ਕੋਈ ਇਲਾਜ ਵੀ ਨਹੀਂ ਕਰਨ ਵਾਲਾ। ਫਿਰਤ ਪਿਆਸ ਜਿਉਂ ਜਲ ਬਿਨ ਮੀਨਾ, ਵੀ ਇਹ ਇਸ ਤਰ੍ਹਾਂ ਪਿਆਸਾ ਫਿਰਦਾ ਹੈ ਆਪਣੇ ਰੋਗ ਨਿਵਰਤੀ ਲਈ, ਦੁੱਖਾਂ ਤੋਂ ਬਚਣ ਦੇ ਲਈ ਪਿਆਸਾ ਹੋਇਆ ਫਿਰਦਾ ਹੈ, ਜਿਉਂ ਜਲ ਬਿਨ ਮੀਨਾ, ਜਿਵੇਂ ਪਾਣੀ ਤੋਂ ਬਿਨਾਂ ਮੱਛੀ ਪਿਆਸੀ ਤੜਫਦੀ ਹੈ। ਇਸੇ ਤਰ੍ਹਾਂ ਇਸ ਮਨੁੱਖ ਦੀ ਹਾਲਤ ਹੈ। ਇਹ ਜਿਹੜੇ ਕੋਈ ਰੋਗ ਰੂਪ ਵਿਸ਼ੇ ਨੇ, ਉਹਨਾਂ ਵਿਸ਼ਿਆਂ ਦੇ ਅਧੀਨ ਹੋ ਕੇ, ਇਹ ਉਹਨਾਂ ਵਿਸ਼ਿਆਂ ਦੇ ਰਸ ਦੀ ਪ੍ਰਾਪਤੀ ਲਈ, ਜਿਵੇਂ ਕੋਈ ਮੱਛੀ ਪਾਣੀ ਤੋਂ ਬਿਨਾਂ ਤੜਫਦੀ, ਇਸੇ ਤਰ੍ਹਾਂ ਇਹ ਉਹਨਾਂ ਵਿਸ਼ਿਆਂ ਦੇ ਰਸ ਦਾ ਪਿਆਸਾ ਹੋਇਆ ਫਿਰ ਰਿਹਾ ਹੈ।
ਕਛੂ ਸਿਆਣਵ ਉਕਤ ਨਾ ਮੋਰੀ, ਏਕ ਆਸ ਠਾਕੁਰ ਪ੍ਰਭ ਤੋਰੀ।
ਫਿਰ ਮਹਾਰਾਜ, ਇਹੋ ਜਿਹੇ ਮਨੁੱਖ ਦਾ ਕਿਸੇ ਤਰ੍ਹਾਂ ਭਲਾ ਵੀ ਹੋ ਸਕਦਾ, ਉਧਾਰ ਵੀ ਹੋ ਸਕਦਾ। ਸਤਿਗੁਰੂ ਕਹਿੰਦੇ ਭਾਈ ਹਾਂ, ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੇ। ਕਛੂ ਸਿਆਣਪ ਉਕਤ ਨਾ ਮੋਰੀ, ਏਕ ਆਸ ਠਾਕੁਰ ਪ੍ਰਭ ਤੋਰੀ। ਹੇ ਵਾਹਿਗੁਰੂ ਜੀ, ਮੈਨੂੰ ਤਾਂ ਇੱਕ ਸਿਰਫ ਤੁਹਾਡੀ ਹੀ ਆਸ ਹੈ, ਹੁਣ ਤੁਹਾਡੀ ਹੀ ਉਮੀਦ ਹੈ। ਕਛੂ ਸਿਆਣਪ ਉਕਤ ਨਾ ਮੋਰੀ, ਹੁਣ ਨਾ ਤੇ ਮੇਰੀ ਕੋਈ ਸਿਆਣਪ ਕੰਮ ਕਰਦੀ ਹੈ, ਤੇ ਨਾ ਹੀ ਕੋਈ ਉਕਤੀ ਜੁਗਤੀ ਕੋਈ ਮੇਰੇ ਕੰਮ ਆਉਂਦੀ ਹੈ। ਸਿਆਣਪ ਹੋ ਗਈ ਬੁੱਧੀ ਦੀ, ਸਿਆਣਪ ਦੀ ਉਕਤ ਹੋ ਗਿਆ ਜਿਹੜੀ ਕੋਈ ਦਲੀਲ ਹੈ। ਮੇਰੀ ਬੁੱਧੀ ਦੀ ਸਿਆਣਪ, ਕੋਈ ਦਲੀਲ ਮੇਰੇ ਕੰਮ ਨਹੀਂ ਆਉਂਦੀ। ਬਸ ਇੱਕੋ ਹੀ ਹੁਣ ਮਹਾਰਾਜ ਤੁਹਾਡੀ ਆਸ ਹੈ, ਤੁਹਾਡੀ ਟੇਕ ਹੈ।
ਕਰੋ ਬੇਨਤੀ ਸੰਤਨ ਪਾਸੇ, ਮੇਲ ਲਿਓ ਨਾਨਕ ਅਰਦਾਸੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ, ਅਸੀਂ ਤੇ ਹੁਣ ਸੰਤਾਂ ਮਹਾਂਪੁਰਖਾਂ ਦੇ ਪਾਸ ਬੇਨਤੀ ਕਰਦੇ ਹਾਂ। ਕੀ ਬੇਨਤੀ ਕਰਦੇ ਹੋ? ਮੇਲ ਲਿਓ ਨਾਨਕ ਅਰਦਾਸੇ। ਹੇ ਮਹਾਂਪੁਰਖੋ, ਤੁਸੀਂ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮੇਲ ਲਵੋ, ਤੇ ਸਾਡੀ ਤੁਹਾਡੇ ਚਰਨਾਂ ਵਿੱਚ ਇਹੀ ਅਰਦਾਸ ਹੈ, ਇਹੀ ਪ੍ਰਾਰਥਨਾ ਹੈ ਬਈ ਅਸੀਂ ਹੋਰ ਤਾਂ ਕੁਛ ਨਹੀਂ ਕਰ ਸਕਦੇ, ਤੇ ਤੁਸੀਂ ਸਾਨੂੰ ਆਪਣੇ ਨਾਲ ਮੇਲ ਲਵੋ। ਕਿਉਂਕਿ ਜਿਹੜਾ ਮਹਾਂਪੁਰਖਾਂ ਦੇ ਨਾਲ ਮਿਲ ਗਿਆ, ਜੈਸੀ ਸੰਗਤ ਤੈਸੀ ਰੰਗਤ, ਉਹਨੂੰ ਭਗਤੀ ਦੀ ਲਾਗ ਲੱਗ ਜਾਵੇਗੀ। ਕਿਉਂਕਿ ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਸਾਧ ਸੰਗਤ ਤੋਂ ਬਿਨਾਂ ਪ੍ਰੇਮ ਨਹੀਂ ਪੈਦਾ ਹੁੰਦਾ। ਇਸੇ ਲਈ ਇਹ ਬੇਨਤੀ ਕਰਨੀ ਹੈ, ਹੇ ਮਹਾਂਪੁਰਖੋ, ਤੁਸੀਂ ਕਿਰਪਾ ਕਰੋ, ਤੁਹਾਡੇ ਚਰਨਾਂ ਵਿੱਚ ਸਾਡੀ ਇਹ ਅਰਦਾਸ ਹੈ, ਤੁਸੀਂ ਸਾਨੂੰ ਆਪਣੇ ਨਾਲ ਮੇਲ ਲਵੋ।
ਪਿਓ ਕਿਰਪਾਲ ਸਾਧ ਸੰਗ ਪਾਇਆ, ਨਾਨਕ ਤ੍ਰਿਪਤੇ ਪੂਰਾ ਪਾਇਆ ਰਹਾਉ ਦੂਜਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਪਹਿਲਾਂ ਗੁਰੂ ਦੇ ਚਰਨਾਂ ਵਿੱਚ, ਫਿਰ ਮਹਾਂਪੁਰਖਾਂ ਦੇ ਚਰਨਾਂ ਵਿੱਚ ਵੀ ਅਰਦਾਸਾਂ ਬੇਨਤੀਆਂ ਕੀਤੀਆਂ, ਪਇਓ ਕਿਰਪਾਲ, ਤੇ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੋਇਆ, ਸਾਧ ਸੰਗ ਪਾਇਆ, ਅਸੀਂ ਸਾਧ ਸੰਗਤ ਨੂੰ ਪ੍ਰਾਪਤ ਕੀਤਾ, ਗੁਰੂ ਦਾ ਸੰਗ ਵੀ ਮਿਲ ਗਿਆ ਤੇ ਮਹਾਂਪੁਰਖਾਂ ਦੀ ਸੰਗਤ ਵੀ ਮਿਲ ਗਈ, ਨਾਨਕ ਤ੍ਰਿਪਤੇ ਪੂਰਾ ਪਾਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਗੁਰੂ ਦੀ ਮਿਹਰ ਨਾਲ ਅਸੀਂ ਪੂਰਾ ਪਾਇਆ, ਅਸੀਂ ਉਸ ਪੂਰੇ ਪ੍ਰਭੂ ਨੂੰ ਵੀ ਪ੍ਰਾਪਤ ਕਰ ਲਿਆ, ਅਸੀਂ ਪੂਰਨ ਆਨੰਦ ਪ੍ਰਾਪਤ ਕਰ ਲਿਆ, ਤੇ ਨਾਨਕ ਤ੍ਰਿਪਤੇ, ਹੁਣ ਅਸੀਂ ਤ੍ਰਿਪਤ ਹੋ ਗਏ ਹਾਂ। ਜਦੋਂ ਮਨੁੱਖ ਨੂੰ ਪੂਰਨ ਆਨੰਦ ਪ੍ਰਾਪਤ ਹੋ ਜਾਵੇ ਤੇ ਫਿਰ ਉਹਦਾ ਮਨ ਰੱਜ ਜਾਂਦਾ, ਫਿਰ ਨਹੀਂ ਹੋਰ ਕਿਸੇ ਪਾਸੇ ਭਟਕਦਾ। ਨਾਨਕ ਤ੍ਰਿਪਤੇ ਪੂਰਾ ਪਾਇਆ ਸੱਚੇ ਪਾਤਸ਼ਾਹ, ਜਦੋਂ ਵਾਹਿਗੁਰੂ ਪ੍ਰਸੰਨ ਹੋਇਆ, ਪੂਰੇ ਗੁਰੂ ਦਾ ਸੰਗ ਪ੍ਰਾਪਤ ਹੋ ਗਿਆ ਤੇ ਪੂਰੇ ਗੁਰੂ ਦੀ ਮਿਹਰ ਨਾਲ ਪੂਰਾ ਆਨੰਦ ਪ੍ਰਾਪਤ ਕਰ ਲਿਆ ਤੇ ਹੁਣ ਅਸੀਂ ਤ੍ਰਿਪਤ ਹੋ ਗਏ ਹਾਂ, ਹੁਣ ਅਸੀਂ ਰੱਜ ਗਏ ਹਾਂ, ਹੁਣ ਸਾਡੀਆਂ ਭੁੱਖਾਂ ਦੂਰ ਹੋ ਗਈਆਂ ਨੇ। ਰਹਾਓ ਦੂਜਾ ਦੂਸਰਾ ਰਹਾਓ ਉਚਾਰਨ ਕਰਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਿੱਛੇ ਇਹ ਇੱਕ ਸਵਾਲ ਸੀ, ਮੇਰੇ ਮਨ ਅਗਮ ਅਗੋਚਰ ਕਦ ਪਾਈਐ ਪੂਰਨ ਪਰਮੇਸ਼ਰ। ਇਹ ਮੇਰੇ ਮਨ, ਉਹ ਪੂਰਨ ਪਰਮੇਸ਼ਰ ਸਾਡੇ ਮਨ ਦੀ ਗਮਤਾ ਤੋਂ, ਇੰਦਰੀਆਂ ਤੋਂ ਵੀ ਪਰੇ ਹੈ ਤੇ ਉਹਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕੇ। ਹੁਣ ਉਹਦਾ ਅੱਗੇ ਇਹ ਜਵਾਬ ਦੇ ਦਿੱਤਾ ਹੈ, ਭਇਓ ਕਿਰਪਾਲ ਸਾਧ ਸੰਗ ਪਾਇਆ ਨਾਨਕ ਤ੍ਰਿਪਤੇ ਪੂਰਾ ਪਾਇਆ। ਜਦੋਂ ਵਾਹਿਗੁਰੂ ਮਿਹਰਵਾਨ ਹੋਇਆ ਤੇ ਗੁਰੂ ਦਾ ਸੰਗ ਪ੍ਰਾਪਤ ਹੋ ਗਿਆ ਤੇ ਗੁਰੂ ਦੀ ਮਿਹਰ ਨਾਲ ਅਸੀਂ ਪੂਰਾ ਪ੍ਰਭੂ ਪ੍ਰਾਪਤ ਕਰ ਲਿਆ, ਹੁਣ ਅਸੀਂ ਤ੍ਰਿਪਤ ਹੋ ਗਏ ਹਾਂ, ਹੁਣ ਅਸੀਂ ਸੰਤੁਸ਼ਟ ਹੋ ਗਏ ਹਾਂ, ਹੁਣ ਅਸੀਂ ਰੱਜ ਗਏ ਹਾਂ, ਸਾਡੀਆਂ ਸਾਰੀਆਂ ਭੁੱਖਾਂ ਦੂਰ ਹੋ ਗਈਆਂ। ਇਉਂ ਪਹਿਲੇ ਰਹਾਓ ਵਿੱਚ ਸਵਾਲ ਸੀ ਤੇ ਦੂਸਰੇ ਰਹਾਓ ਵਿੱਚ ਜਵਾਬ ਦੇ ਕੇ ਗੁਰੂ ਮਹਾਰਾਜ ਨੇ ਸਿਧਾਂਤ ਦੀ ਇੱਥੇ ਸੰਪੂਰਨਤਾ ਕੀਤੀ ਹੈ। ਸਤਿਗੁਰੂ ਮਿਹਰ ਕਰਨ ਜੋ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਨੇ ਬਖਸ਼ਿਸ਼ ਕੀਤੇ ਹਨ, ਇਹਨਾਂ ਨੂੰ ਆਪਾਂ ਆਪਣੇ ਜਿਹਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਭਇਓ ਕਿਰਪਾਲ ਸਾਧ ਸੰਗ ਪਾਇਆ ਨਾਨਕ ਤ੍ਰਿਪਤੇ ਪੂਰਾ ਪਾਇਆ ਰਹਾਓ ਦੂਜਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।